ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਏਕੋ ਏਕ ਬਖਾਨੀਐ ਬਿਰਲਾ ਜਾਣੈ ਸਵਾਦ ਗੁਣ ਗੋਬਿੰਦ ਨਾ ਜਾਣੀਐ ਨਾਨਕ ਸਭ ਬਿਸਮਾਦ ਏਕੋ ਏਕ ਬਖਾਨੀਐ ਬਿਰਲਾ ਜਾਣੈ ਸਵਾਦ ਗੁਣ ਗੋਬਿੰਦ ਨਾ ਜਾਣੀਐ ਨਾਨਕ ਸਭ ਬਿਸਮਾਦ ਪੌੜੀ ਏਕਾਦਸੀ ਨਿਕਟ ਭਿਖ ਹਰ ਰਾਮ ਇੰਦਰੀ ਬਸ ਕਰ ਸੁਣੋ ਹਰ ਨਾਮ ਮਨ ਸੰਤੋਖ ਸਰਬ ਜੀ ਦਇਆ ਇਨ ਬਿਦ ਬਰਤ ਸੰਪੂਰਨ ਭਇਆ ਧਾਵਤ ਮਨ ਰੱਖ ਇਕ ਠਾਈ ਮਨ ਤਨ ਸੁਧ ਜਪਤ ਹਰ ਨਾਈ ਸਭ ਮਹਿ ਪੂਰ ਰਹੇ ਪਾਰ ਬ੍ਰਹਮ ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ ਸਭ ਮਹਿ ਪੂਰ ਰਹੇ ਪਾਰ ਬ੍ਰਹਮ ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼ਬਦ ਗੁਰੂ ਜਾਗਤ ਜੋਤ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਭਰੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਸਾਨੂੰ ਬਖਸ਼ਿਸ਼ ਕੀਤੇ ਹਨ, ਪੰਚਮ ਪਿਤਾ ਸ਼ਹੀਦਾਂ ਦੇ ਸਰਤਾਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਗੌੜੀ ਥਿੱਤੀ ਸਿਰਲੇਖ ਹੇਠ ਗਿਆਰਵੀਂ ਪੌੜੀ ਅਤੇ ਇਸ ਤੋਂ ਪਹਿਲਾਂ ਇੱਕ ਸ਼ਲੋਕ ਹੈ। ਇਹ ਸਮੁੱਚਾ ਸ਼ਬਦ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 299 ਤੇ ਸੋ ਬਨੀਕ ਹੈ। ਗਰੀਬ ਨਵਾਜ ਨੇ ਸਮੇਂ ਦੀ ਵੰਡ ਨੂੰ ਇਕਾਈ ਰੂਪ ਦੇ ਵਿੱਚ ਮੰਨ ਕੇ ਵਿਸੋਏ ਚੱਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਹੂਆ ਅਤੇ ਚਾਰ ਯੁੱਗਾਂ ਤੱਕ ਸਾਨੂੰ ਇਹੀ ਉਪਦੇਸ਼ ਦਿੱਤਾ ਕਿ ਜ਼ਿੰਦਗੀ ਦਾ ਹਰ ਛਿਣ, ਜ਼ਿੰਦਗੀ ਦਾ ਹਰ ਪਲ, ਚਾਹੇ ਉਹ ਘੜੀਆਂ ਹੋਣ, ਪਹਿਰ ਹੋਣ, ਦਿਨ ਰਾਤ ਹੋਣ, ਚਾਹੇ ਉਹ ਹਫ਼ਤੇ ਦੇ 7 ਵਾਰ, ਚਾਹੇ 15 ਥਿੱਤਾਂ ਹੋਣ, ਚਾਹੇ 12 ਮਹੀਨੇ, ਸਾਲ, ਸਦੀਆਂ, ਯੁੱਗ, ਇਹ ਸਮਾਂ ਤਾਂ ਹੀ ਸਫਲਾ ਹੋ ਸਕਦਾ ਜੇ ਅਸੀਂ ਇੱਕ ਪਰਮਾਤਮਾ ਦੇ ਨਾਲ ਜੁੜੀਏ। ਕਿਉਂਕਿ ਦਿਨ ਰਾਤ ਪਰਮੇਸ਼ਰ ਨੇ ਬਣਾਏ ਨੇ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੈ ਤੇ ਕਮਜਾਤ। ਜਿਸ ਪ੍ਰਭੂ ਦੇ ਏਡੇ ਵੱਡੇ ਪਰ ਉਪਕਾਰ ਨੇ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਜਿਨ੍ਹੇ ਦਿਨ ਰਾਤ ਰੁੱਤਾਂ ਥਿੱਤਾਂ ਮਹੀਨੇ ਇਹ ਸਮਾਂ ਸਾਨੂੰ ਬਖਸ਼ਿਸ਼ ਕੀਤਾ, ਹਰ ਉਹ ਰੁੱਤ ਹਰ ਉਹ ਪਲ ਤਾਂ ਹੀ ਸੁਹਾਵਣਾ ਹੈ ਜੇ ਅਸੀਂ ਉਸ ਪ੍ਰਭੂ ਦੀ ਉਸਤਤ ਵਿੱਚ ਜੁੜਾਂਗੇ। ਕਿਉਂਕਿ ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲ ਸਾਰ, ਧਨ ਸੋ ਦਿਨਸ ਸੰਜੋਗੜਾ, ਜਿਤ ਡਿੱਠਾ ਗੁਰਦਰਸਾਰ। ਨਾਨਕ ਸੋਈ ਦਿਨਸ ਸੁਹਾਵੜਾ, ਜਿਤ ਪ੍ਰਭ ਆਵੈ ਚਿਤ, ਜਿਤ ਦਿਨ ਵਿਸਰੈ ਪਾਰ ਬ੍ਰਹਮ, ਫਿੱਟ ਭਲੇਰੀ ਰੁੱਤ। ਸਾਹਿਬ ਨੇ ਇੱਥੇ ਤੱਕ ਵੀ ਨਿਰਣਾ ਦਿੱਤਾ, 15 ਥਿੱਤੀ ਤੈਂ 7 ਵਾਰ। ਸਾਹਿਬ ਕਹਿੰਦੇ ਚਾਹੇ ਉਹ 15 ਥਿੱਤਾਂ ਹੋਣ, ਚਾਹੇ 7 ਵਾਰ ਹੋਣ, ਮਾਹਾਂ ਰੁੱਤੀ ਆਵੈ ਵਾਰ ਵਾਰ, ਮਹੀਨੇ ਰੁੱਤਾਂ ਥਿੱਤਾਂ ਵਾਰ, ਇਹ ਵਾਰ ਵਾਰ ਆਉਂਦੇ ਨੇ। ਪਰ ਜੇ ਕੋਈ ਨੇਚਲ ਹੈ, ਜੇ ਕੋਈ ਅਟਲ ਹੈ, ਤੇ ਉਹ ਇਹਨਾਂ ਨੂੰ ਬਣਾਉਣ ਵਾਲਾ ਪਰਮੇਸ਼ਰ ਹੈ। ਜਿਵੇਂ ਪਹੀਆ ਘੁੰਮਦਾ ਪਰ ਧੁਰਾ ਨਹੀਂ ਘੁੰਮਦਾ, ਇਸੇ ਤਰ੍ਹਾਂ ਪਰਮੇਸ਼ਰ ਦੇ ਹੁਕਮ ਮੁਤਾਬਕ ਹੀ ਸਾਰੇ ਸੰਸਾਰ ਦੀ ਮਰਿਆਦਾ ਚੱਲ ਰਹੀ ਹੈ, ਪਰ ਪ੍ਰਭੂ ਆਪ ਸਥਿਰ ਹੈ। ਅਤੇ ਜੋ ਆਪ ਚਲਾਏਮਾਨ ਹੋਵੇ, ਜੋ ਆਪ ਘੁੰਮ ਰਿਹਾ ਹੋਵੇ, ਉਹਦੇ ਨਾਲ ਜੁੜਾਂਗੇ ਤੇ ਸਾਨੂੰ ਥਿਰਤਾ ਟਿਕਾ ਪ੍ਰਾਪਤ ਨਹੀਂ ਹੋ ਸਕਦਾ। ਸਾਹਿਬ ਨੇ ਤਾਂ ਅਵਤਾਰਾਂ ਵਾਸਤੇ ਵੀ ਸ਼ਬਦ ਵਰਤੇ ਨੇ, ਕਿਸ਼ਨ ਸਦਾ ਅਵਤਾਰੀ ਰੁੱਧਾ, ਕਿਤ ਲੱਗ ਤਰੈ ਸੰਸਾਰਾ, ਕਿ ਇਹ ਤਾਂ ਅਵਤਾਰ ਲੈਣ ਵਿੱਚ ਰੁੱਝੇ ਨੇ, ਆਉਣ ਜਾਣ ਵਿੱਚ ਲੱਗੇ ਹੋਏ ਨੇ। ਨੇਚਲ ਤਾਂ ਇੱਕ ਖੁਦਾ ਹੀ ਹੈ, ਨੇਚਲ ਤਾਂ ਇੱਕ ਪਾਰ ਬ੍ਰਹਮ ਪਰਮੇਸ਼ਰ ਹੀ ਹੈ। ਇਸ ਕਰਕੇ ਜੋ ਆਉਂਦਾ ਤੇ ਜਾਂਦਾ ਨਹੀਂ, ਜਿਹਦੇ ਦੁਆਲੇ ਸਾਰੀ ਕਾਇਨਾਤ ਘੁੰਮ ਰਹੀ ਹੈ, ਅਸੀਂ ਉਸ ਅਟਲ ਪ੍ਰਭੂ ਦੇ ਨਾਲ ਜੁੜਨਾ ਹੈ। ਜਿੱਥੇ ਸਤਿਗੁਰੂ ਜੀ ਨੇ ਗੌੜੀ ਰਾਗ ਵਿੱਚ ਥਿੱਤੀ ਸਿਰਲੇਖ ਦੇ ਹੇਠ ਇਹ ਬਾਣੀ ਸਾਨੂੰ ਬਖਸ਼ਿਸ਼ ਕੀਤੀ ਹੈ, ਉੱਥੇ ਅੱਜ ਤੀਸਰੇ ਗੁਰਦੇਵ ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਗੁਰਪੁਰਬ ਵੀ ਹੈ। ਗਰੀਬ ਨਵਾਜ ਜਿਨ੍ਹਾਂ ਦਾ ਪ੍ਰਕਾਸ਼ 1479 ਨੂੰ ਅੰਮ੍ਰਿਤਸਰ ਦੇ ਜ਼ਿਲ੍ਹੇ ਵਿੱਚ ਪਿੰਡ ਬਾਸਰਕੇ ਵਿਖੇ ਹੋਇਆ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ 1534 ਨੂੰ ਗੋਇੰਦਵਾਲ 1574 ਨੂੰ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ ਜੋਤੀ ਜੋਤ ਸਮਾਏ ਸਨ। ਇਸ ਮੁਤਾਬਕ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੀ ਕੁੱਲ ਉਮਰ ਤਕਰੀਬਨ 95 ਸਾਲ ਬਣਦੀ ਹੈ। ਦਸਾਂ ਪਾਤਸ਼ਾਹੀਆਂ ਵਿੱਚੋਂ ਸਭ ਤੋਂ ਛੋਟੀ ਉਮਰ ਹੈ 8ਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀ, ਜਿਨ੍ਹਾਂ ਨੇ 8 ਸਾਲ ਦੀ ਉਮਰ ਦੇ ਵਿੱਚ ਦਿੱਲੀ ਵਿਖੇ ਜੋਤੀ ਜੋਤ ਸਮਾਉਣਾ ਕੀਤਾ ਸੀ। ਅਤੇ ਸਭ ਤੋਂ ਲੰਬੇਰੀ ਉਮਰ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ, ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਸਾਨੂੰ ਇਹ ਦੱਸਦਾ ਹੈ ਕਿ ਉਮਰ ਭਾਵੇਂ ਛੋਟੀ ਹੋਵੇ ਚਾਹੇ ਲੰਬੇਰੀ ਹੋਵੇ, ਰਿਸ਼ਤਾ ਚਾਹੇ ਦਾਦੇ ਜਾਂ ਪੋਤੇ ਦਾ ਹੋਵੇ, ਗੱਲ ਇੱਥੇ ਆਪਣੇ ਪਰਾਏ ਦੀ ਨਹੀਂ, ਛੋਟੇ ਵੱਡੇ ਦੀ ਨਹੀਂ। ਜੇ ਘਰ ਪਰਿਵਾਰ ਵਿੱਚੋਂ ਕੋਈ ਯੋਗ ਨਹੀਂ ਤੇ ਇਹ ਵਡਿਆਈ ਇਹ ਬਖਸ਼ਿਸ਼ਾਂ ਚੌਥੇ ਜਾਮੇ ਤੱਕ ਸੇਵਕ ਨੂੰ ਵੀ ਸਿੱਖ ਨੂੰ ਵੀ ਬਖਸ਼ਿਸ਼ ਕੀਤੀਆਂ ਗਈਆਂ। ਇਤਿਹਾਸ ਵਿੱਚ ਅਸੀਂ ਪੜ੍ਹਦੇ ਹਾਂ, ਲੈਣੇ ਪਾਈ ਨਾਨਕੋ ਦੇਣੀ ਅਮਰਦਾਸ ਘਰ ਆਈ, ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਤ ਅਲਾਈ, ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲਖਿਆ ਜਾਈ, ਦਾਤ ਜੋਤ ਖਸਮੈ ਵਡਿਆਈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਹਿਲਾ ਜੀਵਨ ਜੋ ਹੈ, 62 ਸਾਲ ਦੀ ਉਮਰ ਤੱਕ ਉਹ ਥਿਰਤਾ ਵਾਲਾ ਟਿਕਾਅ ਵਾਲਾ ਨਹੀਂ ਸੀ। ਪੂਰੇ ਗੁਰੂ ਦੀ ਖੋਜ ਵਾਸਤੇ ਆਪਣੇ ਘਰ ਤੋਂ ਤੁਰਦੇ ਅਤੇ ਵੱਖ ਵੱਖ ਤੀਰਥ ਅਸਥਾਨਾਂ ਦੀ ਯਾਤਰਾ ਕਰਦੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ 20 ਵਾਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਗੰਗਾ ਦਾ ਇਸ਼ਨਾਨ ਕਰਨ ਵਾਸਤੇ ਗਏ, ਪਰ ਅੰਦਰ ਦਾ ਟਿਕਾ ਨਾ ਪ੍ਰਾਪਤ ਹੋਇਆ, ਕਿਉਂਕਿ ਤੀਰਥ ਜਾਉ ਤਾਂ ਹਉ ਹਉ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ। ਪਰ ਜਿਸ ਦਿਨ ਬੀਬੀ ਅਮਰੋ ਜੀ ਦੀ ਪ੍ਰੇਰਣਾ ਦੇ ਸਦਕਾ ਗੁਰੂ ਕੀ ਬਾਣੀ ਦਾ ਸ਼ਬਦ ਸੁਣ ਕੇ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ ਵਿੱਚ ਆਏ, ਮਨ ਟਿਕ ਗਿਆ, ਅੰਦਰ ਦਾ ਟਿਕਾਓ ਮਿਲਿਆ। ਉਹ ਸ਼ੁੱਧਤਾ, ਉਹ ਪਵਿੱਤਰਤਾ ਜਿਹੜੀ ਤੀਰਥ ਇਸ਼ਨਾਨ ਦੁਆਰਾ ਵੀ ਪ੍ਰਾਪਤ ਨਾ ਹੋਈ, ਉਹ ਗੁਰੂ ਅੰਗਦ ਦੇਵ ਮਹਾਰਾਜ ਦਾ ਉਪਦੇਸ਼ ਸੁਣ ਕੇ, ਉਹਨਾਂ ਦੀ ਸੰਗਤ ਕਰਕੇ ਪ੍ਰਾਪਤ ਹੋ ਗਈ। ਗੁਰੂ ਕੀ ਬਾਣੀ ਦੇ ਬਚਨ ਨੇ 68 ਤੀਰਥ ਗੁਰ ਸ਼ਬਦ ਦਿਖਾਏ, ਤਿਤ ਨਾਤੈ ਮਲ ਜਾਈ, ਵਰਿਆ ਦਰਗਹਿ ਗੁਰੂ ਕੀ ਕੁਦਰਤੀ ਨੂਰ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ, ਅਮੈ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ, ਦੁਖ ਸੰਸਾਰੈ ਖੋਵੈ, ਗੁਰ ਨਵ ਨਿਧ ਦਰਿਆਓ, ਜਨਮ ਹਮ ਕਾਲ ਖਤੂਵੈ, ਸੋ ਕਹੋ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। 62 ਸਾਲ ਦੀ ਉਮਰ ਵਿੱਚ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਉਂਦੇ ਨੇ। 12 ਸਾਲ ਸਤਿਗੁਰੂ ਦੇ ਹੁਕਮ ਰਜਾਈ ਚੱਲ ਕੇ, ਤਿਸ ਗੁਰ ਕੇ ਗਿਰੇ ਢੋਵੋਂ ਪਾਣੀ, ਸਿਰ ਤੇ ਗਾਗਰ ਚੁੱਕ ਕੇ ਬਿਆਸ ਦਰਿਆ ਤੋਂ ਪਾਣੀ ਭਰ ਕੇ ਲਿਆਉਣਾ ਅਤੇ ਗੁਰੂ ਅੰਗਦ ਦੇਵ ਮਹਾਰਾਜ ਦਾ ਇਸ਼ਨਾਨ ਕਰਾਉਣਾ, ਸੇਵਾ ਕਰਦਿਆਂ ਸਿਮਰਨ ਕਰਦਿਆਂ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਦੇ ਦਰ ਤੇ ਪ੍ਰਵਾਨ ਹੋਏ ਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਨਿਮਾਣਿਆਂ ਦੇ ਮਾਣ ਕਹਿ ਕੇ, ਨਿਤਾਣਿਆਂ ਦੇ ਤਾਣ ਕਹਿ ਕੇ, ਨਿਓਟਿਆਂ ਦੀ ਓਟ ਕਹਿ ਕੇ 16 ਤਰ੍ਹਾਂ ਦੀਆਂ ਬਖਸ਼ਿਸ਼ਾਂ ਕਰਕੇ ਨਵਾਜਿਆ। ਧੁਰ ਕੀ ਬਾਣੀ ਵਿੱਚ ਵੀ ਅਸੀਂ ਜ਼ਿਕਰ ਪੜ੍ਹਦੇ ਹਾਂ, ਝੱਖੜ ਵਾਓ ਨਾ ਡੋਲਈ, ਪਰਬਤ ਮੇ ਰਾਣ, ਕਿਆ ਸਲਾਹੀ ਸੱਚੇ ਪਾਤਸ਼ਾਹ, ਜਾਂ ਤੂੰ ਸੁਗੜ ਸੁਜਾਣ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਸਮਾਜ ਦੀ ਭਲਾਈ ਵਾਸਤੇ ਬਹੁਤ ਵੱਡੇ ਪਾਰੋਪਕਾਰ ਕੀਤੇ, ਜੋ ਆਪਣੇ ਆਪ ਵਿੱਚ ਇਨਕਲਾਬ ਸੀ। ਇੱਕ ਤਾਂ ਗੁਰੂ ਜੀ ਦਾ ਹੁਕਮ ਮੰਨ ਕੇ ਗੋਇੰਦਵਾਲ ਸਾਹਿਬ ਦੀ ਨਗਰੀ ਨੂੰ ਭਾਗ ਲਾਏ, ਜਿੱਥੇ ਅੱਜ ਵੀ ਰੱਬੀ ਵਜਦ ਵੇ ਜੁੜ ਕੇ ਬਿਆਸ ਦਰਿਆ ਦੀਆਂ ਲਹਿਰਾਂ ਇਹ ਗਾ ਰਹੀਆਂ ਨੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਇੱਥੇ ਹੀ ਸਤਿਗੁਰੂ ਜੀ ਨੇ ਗੁਰਮਨ ਦੇ ਪ੍ਰਚਾਰ ਹਿੱਤ 22 ਮੰਜੀਆਂ ਅਤੇ 52 ਪੀੜੇ ਸਥਾਪਿਤ ਕੀਤੇ। ਜਦੋਂ ਅਕਬਰ ਸਤਿਗੁਰਾਂ ਦੇ ਦਰਸ਼ਨਾਂ ਲਈ ਇੱਥੇ ਪਹੁੰਚਿਆ, ਉਹਨੂੰ ਵੀ ਹੁਕਮ ਦਿੱਤਾ ਪਹਿਲਾਂ ਪੰਗਤ ਪਾਸ਼ੇ ਸੰਗਤ। ਜਦੋਂ ਅਕਬਰ ਨੇ सतगुरु साहब जी नूं बेनती कीती, पातशाह मैनू कोई सेवा दसो, मैं लंगर दे नाम कोई जगीर लगा दिया। उत्थे भी गुरु अमरदास महाराज ने जिहड़ी अकबर तों सेवा कराई वह मनुखी हितां वास्ते सी। साहब कहण लगे एक तां कानूनन तौर ते जिहड़ी सती प्रथा है इहदे ते रोक ला, क्योंकि उस समय जदों भी किसी बीबी का पति चढ़ाई कर जाता सी ते उन्हूं ये कह के भी ये बंदे खाणी है, इनू जिउण दा हक कोई नहीं, ये पति की चिखा तैयार है, ये भी अपने पति दे नाल जिउंदी अग विच सड़ के सती होवे। गुरु अमरदास महाराज कहण लगे किड्डी वड्डी बेइंसाफी भी जदों किसी का पति चढ़ाई करता तो उन्हूं तां कहा जाता भी ये बंदे खाणी है, पर जदों किसी की पत्नी चढ़ाई करती है तो उन्हूं कोई नहीं कहिंदा भी ये औरत खाना है, जां किसी की पत्नी चढ़ाई कर जावे तो उन्हूं कवे भी हुण तैनूं जिउण दा हक कोई नहीं, आ तेरी पत्नी की चिखा सजी हुई है तो तैनूं जिउंदिआं चुक के तेरी पत्नी दे नाल ही अग विच असी साड़ देना है। एक तो गुरु अमरदास महाराज ने कानूनन तौर पर सती प्रथा से रोक लगाई, ते दूसरा अलाउद्दीन खिलजी दे समय तकरीबन 1105 विच जिहड़ा गैर मुसलमाना ते जजिया टैक्स लगाया सी, क्योंकि हिंदुस्तान नू सदियां भर जरवाणियां ने कुटिया भी ते लुटिया भी, कदे इत्थे खिलजी आए, कदे गजनवी आए, कदे तुगलक आए, कदे लोधी आए, कदे मुगल आए, कदे पठान आए, कदे अंग्रेज आए। सतगुरु जी अते गुरु के सिखां ने मुगलां तों अते अंग्रेजां तों देश नूं आजाद कराउण वास्ते बहुत वड्डियां कुरबानियां कीतियां ने। अलाउद्दीन खिलजी ने एक बार अपने काजी नूं पुछिया सी भी हिंदुस्तान दे लोक मुगल बादशाह दे सामने की पाया रखदे ने, ते काजी ने बिना झिझक कहा सी कि हिंदुस्तान दे लोक मुगल बादशाह दे सामने धरती दी न्याई ने, अगर मुगल बादशाह ने थुकना होवे ते इन्हां हिंद वासियां नूं बिना झिझक अपना मूँह खोल देना चाहीदा। उस वेले अलाउद्दीन खिलजी ने गैर मुसलमाना ते भी जिन्हें मुसलमान नहीं बनना, जिन्हें अपने धर्म विच रहना है, उहदे ते जजिया टैक्स लाया, ते सतगुरु गुरु अमरदास महाराज ने हुक्म दे के कानूनन तौर पर जजिया टैक्स से रोक लगवाई। इत्थे तक कि गरीब नवाज ने अपनी शरीरक हयाती विच गुरमन दे प्रचार वास्ते प्रसार वास्ते बहुत वड्डा योगदान पाया, सारी उम्र एक परमेशर की बंदगी कीती, परमेशर दे नाम नूं जपिया। असी भट्ट साहिबान दे वचन पढ़ते हाँ, गुर अमरदास करतार कियो वस, वाहो वाहो कर त्यायो। भट्ट साहिबान दे बचन ने तैं पढ़ियो एक, मन धरियो एक, कर एक पछाणियो, नैण बैण मोह एक एक, दो ठाए ना जाण्यो, सुपन एक परतख एक एक समय लीणो, तीस एक अर पंज सिद्ध, पैंतीस ना खीणो। हे गुरु अमरदास जी, तुसी एक दी पढ़ाई कीती है, तुसी एक नू अपने मन विच धारण कीता है, तुसी एक नू सुपने विच वेख्या, एक नू प्रतख विच वेख्या, आ जिहड़े 30 दिन ने ना जां 35 अक्खर ने, तुसी हर एक दिन हर एक अक्खर राही एक नू सिमरिया है, इक्को जे लाख लखों अलख है, वो प्रभु जेड़ा एक तो लखां विच ते लखां विच फिर अलख है, एक एक कर वरन्यो, तुसी सदा उहदी इबादत कीती है। क्योंकि गुरु अमरदास महाराज सानू परमेशर दे गुण गाउण दी, प्रभु दी बंदगी करन दी जदों प्रेरणा करदे ने ना, ते सब तो उत्तम तरीका दसदे ने गुण कै गुणी समावण्या। ते गुरमन दा ये सिद्धांत भी है, नानक हर गुण गाए अलख प्रभ लाखी है, इक्को जे लाख लखों अलख है, एक एक कर वरन्यो, ਗੁਰ ਅਮਰਦਾਸ ਜਾਲਪ ਭਣੈ। ਜਾਲਪ ਭੱਟ ਜੀ ਇਹ ਕਹਿ ਰਹੇ ਨੇ ਕਿ ਇਹ ਗੁਰੂ ਅਮਰਦਾਸ ਤੂੰ ਇੱਕ ਲੋੜੈ ਇੱਕ ਮੰਨਿਓ, ਤੁਸੀਂ ਇੱਕ ਨੂੰ ਹੀ ਮੰਗਦੇ ਹੋ ਅਤੇ ਇੱਕ ਨੂੰ ਹੀ ਮੰਨਦੇ ਹੋ। ਕਿਉਂਕਿ ਜਦੋਂ ਵੀ ਸਾਡੀ ਇਹ ਮੰਗ ਹੋਵੇ, ਅਰਦਾਸ ਹੋਵੇ, ਅਤੇ ਉਸ ਅਰਦਾਸ ਦੇ ਵਿੱਚ ਇਹੀ ਜ਼ਿਕਰ ਹੋਵੇ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਸਾਰੀ ਉਮਰ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਨੂੰ ਜਪਿਆ, ਅਤੇ ਜਦੋਂ ਅੰਤਲਾ ਸਮਾਂ ਆਇਆ ਪਰਮੇਸ਼ਰ ਦੇ ਹੁਕਮ ਸਦਕਾ ਸਤਿਗੁਰੂ ਜੀ ਨੇ ਆਪਣੇ ਸਾਰੇ ਪਰਿਵਾਰ ਨੂੰ ਆਪਣੇ ਕੋਲ ਬਿਠਾ ਕੇ ਇੱਕ ਉਪਦੇਸ਼ ਦਿੱਤਾ, ਜੋ ਰਾਮਕਲੀ ਸੱਦ ਦੇ ਵਿੱਚ ਬਾਬਾ ਸੁੰਦਰ ਜੀ ਦੀ ਜੋ ਉਚਾਰਨ ਕੀਤੀ ਹੋਈ ਹੈ ਉਹਦੇ ਵਿੱਚ ਸੁਸ਼ੋਭਿਤ ਹੈ। ਸਾਹਿਬ ਨੇ ਬਚਨ ਕਹੇ ਸਨ, ਤੁਸੀਂ ਸਿੱਖ ਸੁਣੋ ਪੁੱਤ ਭਾਈਓ, ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ। ਸਤਿਗੁਰ ਭਾਣੈ ਆਪਣੈ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਸਾਹਿਬ ਕਹਿੰਦੇ ਜੇ ਤੁਸੀਂ ਮੇਰੇ ਮਿੱਤਰ ਹੋ, ਜੇ ਮੇਰੇ ਪਰਿਵਾਰ ਦੇ ਮੈਂਬਰ ਹੋ ਨਾ, ਤੇ ਇੱਕ ਅਰਦਾਸ ਕਰੋ। ਮੈਂ ਵੀ ਇਹੀ ਅਰਦਾਸ ਕਰ ਰਿਹਾ ਹਾਂ। ਅੰਤਲੇ ਸਵਾਸਾਂ ਤੱਕ ਗੁਰੂ ਅਮਰਦਾਸ ਜੀ ਨੇ ਪਰਮੇਸ਼ਰ ਦੇ ਦਰ ਤੋਂ ਉਹਦੇ ਨਾਮ ਦੀ ਜਾਚਨਾ ਕੀਤੀ ਅਤੇ ਇਹੀ ਬੇਨਤੀਆਂ ਕੀਤੀਆਂ, ਪੈਜ ਰਾਖੋ ਹਰ ਜਨੈ ਕੇਰੀ, ਹਰ ਦਿਓ ਨਾਮ ਨਿਰੰਜਨੋ, ਅੰਤ ਚੱਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ। ਹੇ ਪ੍ਰਭੂ ਮੇਰੀ ਪੈਜ ਰੱਖ, ਮੈਨੂੰ ਆਪਣੇ ਨਾਮ ਸਿਮਰਨ ਦੀ, ਗੁਣ ਗਾਉਣ ਦੀ, ਕੀਰਤੀ ਕਰਨ ਦੀ ਦਾਤ ਦੇ, ਤਾਂ ਕਿ ਇੱਥੋਂ ਤੁਰਨ ਲੱਗਿਆਂ ਜਦੋਂ ਸਾਰਿਆਂ ਨੇ ਸਾਥ ਛੱਡ ਜਾਣਾ, ਉਦੋਂ ਕੇਵਲ ਤੁਹਾਡਾ ਨਾਮ, ਤੁਹਾਡੀ ਬੰਦਗੀ, ਤੁਹਾਡੀ ਕੀਰਤੀ ਹੀ ਇਸ ਜੀਵ ਦੇ ਨਾਲ ਨਿਭ ਸਕਦੀ ਹੈ। ਇਵੇਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋ ਉਪਦੇਸ਼ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ, ਅੱਗੇ ਦੋਹਿਤਾ ਬਾਣੀ ਕਾ ਬੋਹਿਤਾ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਅਸੀਸਾਂ ਦਿੱਤੀਆਂ ਸਨ, ਜਿਨ੍ਹਾਂ ਬਾਰੇ ਅਸੀਂ ਇਤਿਹਾਸ ਵਿੱਚ ਵੀ ਪੜ੍ਹਦੇ ਹਾਂ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਅਨੇਕਾਂ ਬਖਸ਼ਿਸ਼ਾਂ ਕਰਕੇ ਨਵਾਜਿਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੇ ਬਖਸ਼ਿਸ਼ ਕੀਤੇ ਹੋਏ ਅੱਜ ਅੰਮ੍ਰਿਤਮਈ ਬਚਨ ਆਪ ਜੀ ਨੇ ਮੁੱਖ ਵਾਕ ਦੇ ਰੂਪ ਵਿੱਚ ਸਰਵਣ ਕੀਤੇ ਹਨ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਇਹਨਾਂ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਏਕੋ ਏਕ ਬਖਾਨੀ ਹੈ, ਬਿਰਲਾ ਜਾਣੈ ਸਵਾਦ।
ਦਾਸ ਨੇ ਆਰੰਭ ਵਿੱਚ ਵੀ ਬੇਨਤੀ ਕੀਤੀ ਸੀ ਕਿ ਇਸ ਬਾਣੀ ਦਾ ਸਿਰਲੇਖ ਥਿੱਤੀ ਹੈ, ਇਹ ਗੌੜੀ ਰਾਗ ਹੈ। ਥਿੱਤੀ ਗੌੜੀ, ਗੌੜੀ ਰਾਗ ਤੇ ਥਿੱਤੀ ਬਾਣੀ ਦਾ ਸਿਰਲੇਖ ਹੈ। ਜਿਵੇਂ ਰਾਮਕਲੀ ਦੱਖਣੀ, ਉਹ ਦੱਖਣੀ ਰਾਮਕਲੀ ਰਾਗ ਦੀ ਕਿਸਮ ਹੈ ਅਤੇ ਓਅੰਕਾਰ ਬਾਣੀ ਦਾ ਨਾਮ ਹੈ। ਜਿਵੇਂ ਗੌੜੀ ਪੂਰਬੀ, ਗੌੜੀ ਮਾਲਾ, ਇਸੇ ਤਰ੍ਹਾਂ ਰਾਮਕਲੀ ਦੱਖਣੀ ਓਅੰਕਾਰ ਬਾਣੀ ਦਾ ਸਿਰਲੇਖ। ਇੱਥੇ ਗੌੜੀ ਰਾਗ ਹੈ ਅਤੇ ਥਿੱਤੀ ਸਿਰਲੇਖ ਹੈ। ਜਿਵੇਂ ਸੱਤ ਵਾਰ ਸਿਰਲੇਖ ਹੈ, ਬਾਰਾਂ ਮਾਹ ਸਿਰਲੇਖ ਹੈ। ਗਰੀਬ ਨਵਾਜ਼ ਨੇ ਸਾਨੂੰ ਜਿਹੜੀਆਂ 15 ਥਿੱਤਾਂ ਨੇ ਉਹਨਾਂ ਵਿੱਚ ਵੀ ਇੱਕ ਪਰਮੇਸ਼ਰ ਦੀ ਇਬਾਦਤ ਕਰਨ ਦੀ ਸਿੱਖਿਆ ਦਿੱਤੀ ਹੈ। ਜਿਵੇਂ ਪੂਰਨਮਾਸ਼ੀ ਤੋਂ ਲੈ ਕੇ ਮੱਸਿਆ ਤੱਕ ਅਤੇ ਮੱਸਿਆ ਤੋਂ ਲੈ ਕੇ ਪੂਰਨਮਾਸ਼ੀ ਤੱਕ ਕਦੇ ਚੰਦਰਮਾ ਦੀ ਇੱਕ ਇੱਕ ਕਲਾ ਘਟਦੀ ਹੈ ਅਤੇ ਕਦੇ ਇੱਕ ਇੱਕ ਵੱਧਦੀ ਹੈ। ਪੂਰਨਮਾਸ਼ੀ ਵਾਲੇ ਦਿਨ ਚੰਦਰਮਾ ਪੂਰਾ ਹੁੰਦਾ ਅਤੇ ਅਗਲੇ ਦਿਨ ਉਹਦੀ ਕਲਾ ਘਟਣੀ ਸ਼ੁਰੂ ਹੋ ਜਾਂਦੀ ਹੈ। ਇਸੇ ਲਈ ਸਾਨੂੰ ਸਤਿਗੁਰੂ ਜੀ ਨੇ ਸੂਰਜ ਜਾਂ ਚੰਦਰਮਾ ਦੀ ਪੂਜਾ ਨਾਲ ਨਹੀਂ ਜੋੜਿਆ। ਸਾਹਿਬ ਕਹਿੰਦੇ ਜਿਹੜੇ ਘਟ ਰਹੇ ਨੇ ਅਤੇ ਵੱਧ ਰਹੇ ਨੇ ਉਹਨਾਂ ਦੀ ਪੂਜਾ ਕਰਨ ਦਾ ਕੀ ਲਾਭ। ਪੂਜਾ ਉਹਦੀ ਕਰੋ ਜਿਹੜਾ ਕਦੇ ਨਾ ਘਟਦਾ ते ना वध है, वड्डा ना होवे घाट ना जाए। भाई वीर सिंह होना बचन कहे चन पुन्या नू हस हस चढ़दा फिर घटदा ते रोवे। कहिंदे चंद्रमा कदे पूरा हुंदा ते कदे घटदा, मस्या वाले दिन बिल्कुल हनेरा हो जांदा है, लोप ही हो जांदा है। इस करके गरीब नवाज ने सानू सूरज चंद्रमा तारे ग्रह नक्षत्र इन्हां दी पूजा नाल नहीं, एक अकाल पुरख की पूजा नाल जोड़िया कि जिहदे हुक्म दे विच भै विच सूरज भै विच चंद को करोड़ी चलत न अंत। मस्या तो बाद पूर्णमाशी तक ते पूर्णमाशी तो लैके मस्या तक जिहड़ियां 15 थित्तां ने जिवें एकम दूज तीज, इस तरह गरीब नवाज ने एकादशी भाव 10 ते 1 जिहड़ी 11वीं थित है उहदे राही सानू उपदेश दिता है कि हे भाई एको एक बखानी है बिरला जाने स्वाद। अपनी जिंदगी दे विच केवल एक दी व्याख्या करनी चाहीदी है, एक नू सिमरना चाहीदा, एक दी कीर्ति करनी चाहीदी है। वो विरला मनुख है जेड़ा एक परमात्मा दी कीर्ति विच वड्याइयां विच बंदगी वे जुड़ के प्रभु दी बंदगी दे रस दा स्वाद माणदा है, नहीं ते बहुते दुनियावी रसां कसां विच खच धो के उलझ के रह जांदे ने। इसे लिए सतगुरु जी सानू सिख्या दिंदे ने आन रसा जेते तैं चाखे, निमख ना तृष्णा तेरी लाथे, हर रस का तू चाखें साध, चाखत होए रहें बिस्माद। जे किते साडे मन विच प्रश्न होवे कि साडा जीवन आनंदमई सुखमई किवें बने, साडी जिंदगी विच चिंतावां झोरे फिक्र क्यों आउंदे ने, ते गरीब नवाज ने इक्को ही उत्तर दिता है कि हर रस के माते मन महा आनंद, आन रसा मैं व्यापै किंद। जदों तक तू होरना रसा कसा विच फसिया, होर होर रस कस तेरी जिंदगी विच चिंतावां ते फिक्र लै के आउंदे ने। जिस दिन तू हरी नाम दे रस विच जुड़ जावेगा तेरे जीवन विच आनंद आ जावेगा। ते जदों 74 साल की उम्र सी गुरु अमरदास महाराज की, उन्हां दे हिरदे विचों एक बाणी उचारण होई, उहदा सरलेख ही रखिया आनंद, ते सानू सारियां नू प्यार दी गलवकड़ी विच लै के कहा आनंद पाया मेरी माए सतगुरु मैं पाया। आनंद आनंद सब को कह आनंद गुरु ते जाणिया, कहण नू तां सारे कहिंदे ने कि बड़ा आनंद है, पर असल विच आनंद गुरु तो प्राप्त हुंदा, जिस मिलिया मन होए आनंद। सो सतगुर कही है मन की दुबदा बिनस जाए हर परम पद लही है। गुरु ग्रंथ साहिब जी का उपदेश एक तो शुरू हुंदा है, ते उस एक नू ईड़ी सिहारी कक्का एक नहीं, शब्दां दे विच नहीं बल्कि अंकां दे विच लिखिया कि वह एक अदुत्ती है, उन्नू डिवाइड नहीं किया जा सकता, वह चारे दिशावां दा मालक है, वह कदे भजदा टुटदा नहीं, सदा कायम रहण वाली हस्ती है। ते बार बार सानू यही सिद्धांत दृढ़ कराया कि गुरा एक दे बुझाई, सबना जिया का एक दाता सो मैं विसरना जाई। साहिब मेरा एको है, एको है भाई एको है, सदा सदा सो सेविया जो जल थल रहा समाए, अवर दूजा क्यों सिमरिया जो जम्मै ते मर जाए। कहिंदे उन्नू क्यों सिमरदे हो जेड़ा जमदा ते मरदा, सदा सदा उन्नू सिमरो जेड़ा एक है, ते उस एक दा ही सारे जगत विच पसारा है, ते वो एक फिर बिनसदा नहीं। जेड़ा जीव उस एक दी बंदगी नाल जुड़ जांदा है ना, उस जीव नू मानो बंदगी दे विच्चों रस मिलदा, प्रभु दी कीर्ति वड्याई करके अंदर एक ऐसा स्वाद एक ऐसा रस आउंदा कि दुनिया दे रस उत्थे फिक्के लगन लग पैंदे ने, होशे लगन लग पैंदे ने। इसे लई गुरु अमरदास महाराज अपनी रसना नू संबोधन करके आखदे ने, ए रसना तू अन रस राच रही तेरी प्यास ना जाए। प्यास न जाए होरत कितै जिचर हर रस पलै ना पाए। कि आ जिहड़ी जुबान है ये दुनिया के रस का समाण की कदे तृप्त नहीं होंदी, रजदी नहीं, पर जिस दिन इस रसना ने हरि नाम नूं चख लिया इहदे जीवन विच फिर संतोख आवेगा, टका आवेगा, इहदे जीवन अंदर तृप्ति आवेगी।
गुण गोबिंद ना जानिए नानक सब बिस्माद।
ये भाई उस परमात्मा की कीर्ति करनी चाहिए है, गुण गाने चाहिए ने, पर साडा ये मकसद नहीं होना चाहिए कि असी गुण गा गा के कहीए भी असी परमात्मा नू पूर्ण तौर पर जान लिया, असी उहदा अंत पा लिया। सब कहिंदे नहीं, जिवें एक मछली ये तो नहीं जानती कि दरिया कितों शुरू हुंदा कित्थे मुकदा, पर पानी विच रह के तैर के वो आनंद प्राप्त कर सकती है। इस तरह परमात्मा दे गुण गा गा के उहदे विच लीन होना है, पर उहदा असी था नहीं पा सकते, क्योंकि तेरे कवन कवन गुण कह कह गावा, तू साहिब गुणी निधाना, तुमरी महिमा वर्ण ना साको, तू ठाकुर ऊच भगवाना। जेवा एक कवन गुण कही है, बेशुमार बेअंत स्वामी तेरो अंत न किन्ही लही है। ये ठीक है कि रसना करके उहदे गुण गाउणे ने, रसना गुण गोपाल निध गायन, कीर्त प्रभ की गाओ मेरी रसना, पर उहदे गुण गा गा के असी उहदा अंत नहीं पा सकते। आम मनुख की गल तां एक पासे, देवत्यां दर्शन कै ताई दुख भूख तीर्थ किए, जोगी जति जुगत मैं रहते कर कर भंगवें भेख पए, तौ कारण सहबा रंग रते, तेरे नाम अनेकां रूप अनंता कहन न जाई तेरे गुण केते। तेरे गुण बहुते मैं एक न जाणिया, बहुत उपमा थोर कई। हे भाई, पूर्ण तौर ते उहदे गुण गा के असी उहदा था नहीं पा सकते, क्योंकि उहदी प्राप्ति, उहदा सिमरन, उहदा मिलाप एक विस्मादमई अवस्था है। ये विस्मादमई अवस्था वो है कि जिथे जा के अंदर असी कुछ माण तो सकते हैं, जिवें अंदर एक झरनाट जी छिड़दी है, अंदर एक कांबा जिहा छिड़दा, उहनू माणिया ते जा सकदा, पर उहदा वख्यान नहीं किया जा सकता। प्रभु भगतां ने एक सुर विच हो के आख्या कि असी उत्थे जा के बिल्कुल गुंगे हो जाने हैं, कुछ कहण दा जतन भी करिए ते क्या नहीं जा सकता, क्योंकि परमेशर दे ते गुरु दे एडे पर उपकार ने। जदों सतगुरु गुरु रामदास महाराज उपर गुरु अमरदास जी ने पारोपकार कीते, गुरता गद्दी बख्शिश कीती, जतीम अवस्था दे विच उन्हां दी पालना करके, आप उन्हां ते बख्शिशां करके नवाजिया, ते जदों गुरु रामदास महाराज नूं गुरता गद्दी बख्शिश कीती ते गुरु अमरदास महाराज ने कहा पुरखा कुछ कहो, ते गुरु रामदास महाराज ने अगों ये उत्तर दिता, कहन लगे तुमरे गुण क्या कहां मेरे सतगुरा, जब गुर बोलें तब बिस्म होए जाए। कहन लगे मैं किहड़े गुण कहां, मैं कित्थों शुरू करां, एडे पर उपकार, तू गुर पिता, तू है गुर माता, तू गुर बंदप मेरा सखा सिखाए, जदों मैं तेरी वडियाई करन लगदा सतगुरु मेरे अंदर विस्माद पैदा हो जाती, मेरे अंदर झरनाट छिड़ जाती है, मैं तेरे किहड़े गुण कहां। क्योंकि बिस्मन बिस्म भय बिस्माद, जिन बूझया तिन आया स्वाद, बिस्म 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 ही भई है लाल गुलाल रंगारे, कहो नानक संतन रस आई है जो चाख गूंगा मुस्कारे। कहिंदे प्रभु दे मिलाप दा रस इसे तरह अलौती का जैसे भया बरेटा, जिन पिया तिन जानिया, कहो कबीर गूंगे गुड़ खाया, पूछो ते क्या कही है। जिवें एक गूंगे ने मठियाई गुड़ खाधा होवे ते उहदे चेहरे की मुस्कान दसदी है भी ये कुछ कहना चाहुंदा, इनू कोई रस आया है, पर वह गूंगा है, वह कुछ कह नहीं सकता। प्रभु दे गुण गा गा के जदों वडियाइयां दा अंदर रस बनता है, तो जे कोई कवे कि ये दसो कि ये अवस्था किहो जी है, तो साहब कहिंदे उत्थे बिल्कुल एक विस्मादमई अवस्था बन जाती है, एक झरनाहट छिड़ जाती है, उहदे गुण गा गा के असी उहनू बयान नहीं कर सकते, गुण गोबिंद ना जाणीए। जपजी साहब विच वी सतगुरां ने बचन कहे ने, सालाही साला इत्ती सुरत ना पाईआ, नदियां अते वाह पवें समुंद ना जाणीआ। इहदा अर्थ है कि सलाही सलाह उस सलाउण योग परमात्मा नूं सलाह के असी इहो जी सुरती नहीं प्राप्त कर सकते कि उहदा अंत पा लईए, उहदे विच लीन तां हो सकदे आ। उदाहरण बड़ी वधिया दित्ती, नदियां अते वाह, नदियां ते वाहड़े, नदियां ते नाले, वह समुंदर विच पै के समुंदर दा रूप तां हो जांदे ने, समुंदर तों वख नहीं जाने जांदे, ते ना वह नदियां ते नाले ये कह सकते ने कि असी समुंदर दा अंत पाया। साहब कहिंदे वह मनुख गुण गा के सिफत सलाह करके एडा उच्चा मरतबा हासिल कर लैंदा कि समुंद शाह सुल्तान गिरहा सेती माल धन। जे कोई समुंदरां दे पातशाह होण, पहाड़ां जिड्डे उन्हां कोल खजानियां दे ढेर होण, ते दूसरे पासे कोई कीड़ी वर्गा जीव जिहदे मन तों परमात्मा दी सिफत सलाह ना विसरदी होवे, उह कीड़ी वर्गा जीव मानो उस वड्डे राजे महाराजे नूं इक तुश समझदा, भाव इक कीड़ी दे अगे उह एडे वड्डे राजे महाराजे तुश ने, भाव उन्हां दी कोई पाया नहीं, कीड़ी तुल ना होवनी जे तिस मनो ना विसरै। जे एक कीड़ी वर्गे जीव दे मन विच्चों परमात्मा ना विसरे, ते ओ एडे वड्डे राजे महाराजियां दे खजाने एक कीड़ी दे तुल भी नहीं है। उहदे गुण गाउणे, उहदी सिफत सलाह करनी, हर दिन हर थितवार हर महीने सदियां युग जदों भी जन्म मिले, साहब कहिंदे इक्को नूं सिमरना, पर उहदे गुण गा के असी पूर्ण तौर ते उहनूं जाण नहीं सकदे, गुण गोबिंद ना जाणीए। नानक सब बिस्माद, क्योंकि इह सारा एक अचरज है, एक बड़ी झरनाहट जी वाली विस्मादमई अवस्था है।
पौड़ी एकादशी निकट पेखो हर राम।
हिंदू संस्कृति दे मुताबक लोक एकादशी दा वर्त रखदे सन, भुखे रहना, अन्न दा त्याग करना। गरीब नवाज ने गुरबाणी विच हर तरह दे इस कर्म कांड दा खंडन कीता। साहब ने स्पष्ट कीता कि अन्न बिना ना होए सकाल, तजियां अन्न ना मिले गोपाल, छोड़ें अन्न करें पखंड, ना सुहागण ना ओ रंड, अन्न ना खाया बहु दुख पाया। साहब कहिंदे खाना पीना पवित्र है, दितोन रिजक संभाए, साढ़े त्रै मन देहोरी चलै पानी अन्न। ये शरीर का धर्म है कि यह अन्न ते पानी दे सहारे चलना है, ते जे कोई अन्न का त्याग करके पानी का त्याग करके कवे मैं रब नूं मिल लवां, उमरां वड्डियां हो जाण, बिल्कुल साहब ने खंडन कीता। व्रत का अर्थ जिथे प्राण है उत्थे इहदा अर्थ रोकना भी है। साहब कहिंदे जे तू ये प्राण करदा है ना, ते फिर इवें कर, तू अपनियां अखां नूं बुरा वेखण तों रोक, अपनी रसना नूं चुगली निंदिया करन तों रोक, अपने कन्नां नूं पराई निंदा सुनन तों रोक, अपने हत्थां नूं पराए हक तों रिश्वत तों रोक, अपने पैरां नूं वकारां वल्लों नशियां वल्लों रोक। आ तेरा वर्त है, जे वर्त रखना है ते आ वर्त रख, अखां दा वर्त रख, कन्नां दा वर्त रख, तू रसना दा वर्त रख, हत्थां दा पैरां दा वर्त रख। साहब हुण एकादशी दी व्याख्या कर रहे ने कि एकादशी तो यह सिख्या लैनी है कि परमेश्वर जिहड़ा है वह हर थां ते व्यापक है। जे तू सचमुच अपनी जिंदगी दे विच वर्त संपूर्ण करना चाहुंदा है, फिर अन्न दा त्याग करके कोई एकादशी नमाणी जाण के भुखा ना रहो, ਆਹ ਕੰਮ ਕਰ। ਉਹ ਕਿਹੜਾ ਕੰਮ ਹੈ? ਸਾਹਿਬ ਕਿਰਪਾ ਕਰ ਰਹੇ ਨੇ, ਇਕਾਦਸੀ ਨਿਕਟ ਪੇਖੋ ਹਰ ਰਾਮ। ਇਕਾਦਸੀ ਥਿਤ ਰਾਹੀਂ ਤੈਨੂੰ ਇਹ ਸਿੱਖਿਆ ਹੈ ਕਿ ਰਮੇ ਹੋਏ ਰਾਮ ਪਰਮੇਸ਼ਰ ਨੂੰ ਸਦਾ ਤੂੰ ਆਪਣੇ ਨੇੜੇ ਵੱਸਦਾ ਹੋਇਆ ਜਾਣ। ਇਹ ਮਨ ਮੱਤ ਜਾਣੈ ਹਰ ਦੂਰ ਹੈ, ਸਦਾ ਵੇਖ ਹਦੂਰ। ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ। ਕਹਿੰਦੇ ਇਸ ਤਰ੍ਹਾਂ ਤੇਰਾ ਵਰਤ ਸੰਪੂਰਨ ਹੋਵੇਗਾ।
ਇੰਦਰੀ ਬਸ ਕਰ ਸੁਣੋ ਹਰ ਨਾਮ।
ਆਪਣੇ ਗਿਆਨ ਇੰਦਰੀਆਂ ਨੂੰ, ਕਰਮ ਇੰਦਰੀਆਂ ਨੂੰ ਵਸ ਵਿੱਚ ਰੱਖ ਤੇ ਕੰਨਾਂ ਨਾਲ ਪਰਮੇਸ਼ਰ ਦਾ ਨਾਮ ਸੁਣ। ਆਹ ਤੇਰਾ ਵਰਤ ਹੈ ਕਿ ਆਪਣੀਆਂ ਇੰਦਰੀਆਂ ਨੂੰ, ਆਪਣੇ ਕਰਮ ਇੰਦਰੇ ਗਿਆਨ ਇੰਦਰੀਆਂ ਨੂੰ ਸੰਕੋਚ ਕੇ ਕੰਨਾਂ ਨੂੰ ਕਿਸੇ ਚੁਗਲੀ ਨਿੰਦਿਆ ਵਾਲੇ ਪਾਸੇ ਨਹੀਂ ਪਰਮੇਸ਼ਰ ਦੀ ਵਡਿਆਈ ਸੁਣਨ ਵਾਸਤੇ ਲਾ, ਇਵੇਂ ਤੇਰਾ ਵਰਤ ਸੰਪੂਰਨ ਹੋਵੇਗਾ।
ਮਨ ਸੰਤੋਖ ਸਰਬ ਜੀ ਦਇਆ।
ਆਪਣੇ ਮਨ ਵਿੱਚ ਸੰਤੋਖ ਰੱਖ ਤੇ ਸਾਰੇ ਜੀਆਂ ਤੇ ਦਇਆ ਕਰ। ਇਹ ਨਾ ਕਹਿ ਵੀ ਆਹ ਮੇਰੇ ਧਰਮ ਦਾ ਹੈ, ਆਹ ਮੇਰੀ ਜਾਤ ਦਾ ਹੈ, ਆਹ ਉੱਚੀ ਕੁਲ ਦਾ ਹੈ। ਨਹੀਂ, ਸਮੁੱਚੀ ਮਨੁੱਖਤਾ ਤੇ ਦਇਆ ਕਰ। ਤੇ ਜਦੋਂ ਦਇਆ ਕਰੇਗਾ, ਜੀਵਨ ਵਿੱਚ ਸੰਤੋਖ ਰੱਖੇਗਾ।
ਇਨ ਵਿਧ ਵਰਤ ਸੰਪੂਰਨ ਭਇਆ।
ਫਿਰ ਆਹ ਵਿਧੀ ਹੈ ਕਿ ਤੇਰਾ ਵਰਤ ਸੰਪੂਰਨ ਭਾਵ ਕਾਮਯਾਬ ਸਫਲ ਹੋਵੇਗਾ। ਤੈਨੂੰ ਅੰਨ ਦਾ ਤਿਆਗ ਕਰਕੇ ਭੁੱਖੇ ਰਹਿਣ ਦੀ ਲੋੜ ਨਹੀਂ। ਤੂੰ ਆਹ ਵਰਤ ਰੱਖ ਕੇ ਕੰਨਾਂ ਨਾਲ ਕੀ ਸੁਣਨਾ ਕੀ ਨਹੀਂ ਸੁਣਨਾ, ਰਸਨਾ ਨਾਲ ਕੀ ਬੋਲਣਾ ਕੀ ਨਹੀਂ ਬੋਲਣਾ, ਅੱਖਾਂ ਨਾਲ ਕੀ ਵੇਖਣਾ ਕੀ ਨਹੀਂ ਵੇਖਣਾ। ਕਹਿੰਦੇ ਆਪਣੇ ਕਰਮ ਇੰਦਰੀਆਂ ਨੂੰ, ਆਪਣੇ ਗਿਆਨ ਇੰਦਰੀਆਂ ਨੂੰ ਬੁਰੇ ਪਾਸੇ ਤੋਂ ਰੋਕ ਕੇ ਸਹੀ ਪਾਸੇ ਲਾ। ਜਦੋਂ ਤੇਰੇ ਜੀਵਨ ਦੇ ਵਿੱਚ ਮਨ ਸੰਤੋਖ ਸਰਬ ਜੀ ਦਇਆ ਇਨ ਵਿਧ ਵਰਤ ਸੰਪੂਰਨ ਭਇਆ, ਇਹ ਤੇਰਾ ਵਰਤ ਅਸਲ ਵਿੱਚ ਸਫਲ ਹੋਵੇਗਾ, ਕਾਮਯਾਬ ਹੋਵੇਗਾ। ਤੈਨੂੰ ਹੋਰ ਵਰਤ ਰੱਖਣ ਦੀ ਲੋੜ ਨਹੀਂ। ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਜਦੋਂ ਗਿਆ ਤੀਰਥ ਤੇ ਗਏ ਨਾ, ਉੱਥੇ ਲੋਕੀ ਦੀਵੇ ਬਾਲਦੇ ਸਨ, ਪਿੰਡ ਭਰਦੇ ਸਨ, ਪਤਲਾਂ ਤਾਰਦੇ ਸਨ। ਜਦੋਂ ਸਤਿਗੁਰੂ ਜੀ ਨੇ ਨਾ ਦੀਵਾ ਬਾਲਿਆ, ਨਾ ਪਿੰਡ ਭਰੇ, ਨਾ ਪਤਲਾਂ ਤਾਰੀਆਂ, ਉੱਥੋਂ ਦੇ ਪੁਜਾਰੀ ਕਹਿਣ ਲੱਗੇ ਤੁਹਾਡੇ ਪਿੱਤਰਾਂ ਦਾ ਉਧਾਰ ਕਿਵੇਂ ਹੋਵੇਗਾ, ਨਾ ਤੁਸੀਂ ਦੀਵਾ ਬਾਲਿਆ, ਨਾ ਪਿੰਡ ਭਰੇ, ਨਾ ਪਤਲਾਂ ਤਾਰੀਆਂ। ਸਤਿਗੁਰੂ ਕਹਿਣ ਲੱਗੇ ਵੀ ਤੁਹਾਨੂੰ ਕੌਣ ਕਹਿੰਦਾ ਦੀਵਾ ਨਹੀਂ ਬਾਲਿਆ, ਤੁਹਾਨੂੰ ਕੌਣ ਕਹਿੰਦਾ ਮੈਂ ਪਿੰਡ ਨਹੀਂ ਭਰਿਆ, ਆਹ ਜਿਹੜਾ ਦੀਵਾ ਤੁਸੀਂ ਬਾਲਦੇ ਹੋ ਇਹ ਤੇ ਪਲ ਪਿੱਛੋਂ ਬੁੱਝ ਜਾਣਾ, ਆਹ ਜਿਹੜਾ ਤੁਸੀਂ ਪਤਲਾਂ ਤਾਰਦੇ ਹੋ ਜਾਂ ਪਿੰਡ ਭਰਦੇ ਹੋ ਤੁਹਾਡੇ ਸਾਹਮਣੇ, ਆ ਪੁਜਾਰੀ ਘੁੱਗੂ ਵੱਟ ਕੇ ਖਾ ਜਾਂਦਾ, ਬਜ਼ੁਰਗ ਤਾਂ ਪਿੱਤਰ ਤਾਂ ਫਿਰ ਭੁੱਖੇ ਰਹਿਣੇ ਨੇ। ਪਰ ਜਿਹੜਾ ਮੈਂ ਪਰਮੇਸ਼ਰ ਦੇ ਨਾਮ ਦਾ ਬਖਸ਼ਿਸ਼ ਦਾ ਪਿੰਡ ਭਰਿਆ ਨਾ, ਜਿਹੜਾ ਨਾਮ ਦਾ ਦੀਵਾ ਬਾਲਿਆ, ਉਹਨੂੰ ਦੁਨੀਆਂ ਦੀ ਕੋਈ ਹਨੇਰੀ ਨਹੀਂ ਬੁਝਾ ਸਕਦੀ। ਗਰੀਬ ਨਵਾਜ ਨੇ ਉੱਥੇ ਸ਼ਬਦ ਉਚਾਰਨ ਕੀਤਾ ਸੀ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੂਕਾ ਜਮ ਸਿਓ ਮੇਲ, ਲੋਕਾਂ ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਾਰੇ ਇਕੱਠੇ ਏਕ ਰਤੀਲੇ ਭਾਹੇ। ਸਾਹਿਬ ਕਹਿਣ ਲੱਗੇ ਪਿੰਡ ਪੱਤਲ ਮੇਰੀ ਕੇਸੋ, ਕਿਰਿਆ ਸੱਚ ਨਾਮ ਕਰਤਾਰ, ਐਥੈ ਉਥੈ ਆਗੈ ਪਾਸ਼ੈ ਇਹ ਮੇਰਾ ਆਧਾਰ। ਗਰੀਬ ਨਵਾਜ ਨੇ ਉੱਥੇ ਜ਼ਿਕਰ ਕੀਤਾ ਸੀ, ਕਹਿਣ ਲੱਗੇ ਕਿ ਆਹ ਜਿਹੜੇ ਪਿੰਡ ਤੁਸੀਂ ਭਰਦੇ ਹੋ, ਜਿਹੜੀਆਂ ਪਤਲਾਂ ਤੁਸੀਂ ਤਾਰਦੇ ਹੋ ਨਾ, ਇੱਕ ਲੋਕੀ ਹੋਰ ਸ਼ਮਿਸ਼ਰੀ ਬਾਹਮਣ ਵੱਟ ਪਿੰਡ ਖਾਏ, ਨਾਨਕ ਪਿੰਡ ਬਖਸ਼ੀਸ਼ ਕਾ ਕਬਹੂ ਨਖੂਟ ਸਨਾਹੇ। ਅੱਜ ਜੇ ਕਰਮ ਕਰਨੇ ਤੇ ਆਪਾਂ ਸਿੱਖੀ ਵਾਲੇ ਕਰੀਏ, ਗੁਰਬਾਣੀ ਇਸ ਜੱਗ ਮੈਂ ਚਾਨਣ, ਸਤਿਗੁਰ ਸ਼ਬਦ ਉਜਾਰੋ ਦੀਪਾ, ਅਸੀਂ ਨਾਮ ਦਾ ਦੀਵਾ ਬਾਲੀਏ, ਸ਼ਬਦ ਦਾ ਦੀਵਾ ਬਾਲੀਏ, ਗੁਰਬਾਣੀ ਤੋਂ ਚਾਨਣ ਲਈਏ, ਆਹ ਵਰਤ ਰੱਖੀਏ ਜਿਹੜਾ ਸਤਿਗੁਰਾਂ ਨੇ ਦੱਸਿਆ। ਅਸੀਂ ਤਾਂ ਸਿੱਖੀ ਤੋਂ ਉਲਟ ਕਰਮ ਕਰਦੇ ਹਾਂ, ਇਸੇ ਕਰਕੇ ਸਤਿਗੁਰੂ ਜੀ ਸਾਡੇ ਤੇ ਪ੍ਰਸੰਨ ਨਹੀਂ। ਉਹਨਾਂ ਨੇ ਹੁਕਮ ਕੀਤਾ ਸੀ, ਜਬ ਲੱਗ ਖਾਲਸਾ ਰਹੇ ਨਿਆਰਾ, ਤਬ ਲੱਗ ਤੇਜ ਦਿਉਂ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ, ਭਰਮ ਭੇਖ ਤੇ ਰਹੇ ਨਿਆਰਾ, ਸੋ ਖਾਲਸਾ ਸਤਿਗੁਰੂ ਹਮਾਰਾ। ਇਹ ਤੇ ਜ਼ਕਰੀਆ ਖਾਂ ਨੇ ਵੀ ਨਾਦਰ ਸ਼ਾਹ ਨੂੰ ਕਿਹਾ ਸੀ, ਸਿੱਖ ਬੜੇ ਨਿਰਾਲੇ ਨੇ, ਕਿਰਿਆ ਕਰਮ ਕਰਾਵਤ ਨਾਹੀ, ਹੱਡੀ ਗੰਗਾ ਪਾਵਤ ਨਾਹੀ। ਇਹ ਨਾ ਵਰਤ ਰੱਖਦੇ ਨੇ, ਨਾ ਸ਼ਰਾਧ ਕਰਦੇ ਨੇ, ਨਾ ਕੋਈ ਕਿਰਿਆ ਕਰਮ ਕਰਦੇ ਨੇ। ਗੁਰਬਾਣੀ ਹੀ, ਨਾਮ ਹੀ ਇਹਨਾਂ ਦਾ ਸਭ ਕੁਝ ਹੈ, ਕਿਉਂਕਿ ਇਦੂ ਉੱਪਰ ਕਰਮ ਨਹੀਂ, ਇਸ ਤੇ ਉੱਪਰ ਨਹੀਂ ਵਿਚਾਰ। ਜਾਂਕੈ ਮਨ ਵਸਿਆ ਨਿਰੰਕਾਰ, ਸਾਹਾ ਗਣੈ ਨ ਕਰੈ ਵਿਚਾਰ, ਸਾਹੇ ਉੱਪਰ ਏਕੰਕਾਰ। ਸਾਹਿਬ ਕਹਿੰਦੇ ਜਦੋਂ ਏਕੰਕਾਰ ਦਾ ਓਟ ਆਸਰਾ ਲੈ ਲਿਆ ਤੇ ਫਿਰ ਕੋਈ ਮਹੂਰਤ ਸਧਾਉਣ ਦੀ ਲੋੜ ਨਹੀਂ, ਕੋਈ ਸਾਹਾ ਕਢਾਉਣ ਦੀ ਲੋੜ ਨਹੀਂ। ਇਹਨਾਂ ਸਾਰਿਆਂ ਦੇ ਉੱਪਰ ਉਹ ਏਕੰਕਾਰ ਹੈ, ਉਹਦੇ ਨਾਲ ਜੁੜ ਜਾ। ਇਸ ਕਰਕੇ ਗਰੀਬ ਨਵਾਜ ਨੇ ਸਿੱਖਿਆ ਦਿੱਤੀ ਕਿ ਮਨ ਸੰਤੋਖ ਸਰਬ ਜੀ ਦਇਆ, ਇਨ ਵਿਧ ਵਰਤ ਸੰਪੂਰਨ ਭਇਆ। ਕਹਿੰਦੇ ਆਹ ਤਰੀਕਾ ਹੈ ਕਿ ਤੇਰਾ ਵਰਤ ਕਾਮਯਾਬ ਹੋਵੇਗਾ, ਸੰਪੂਰਨ ਹੋਵੇਗਾ, ਸਫਲ ਹੋਵੇਗਾ।
ਧਾਵਤ ਮਨ ਰੱਖੈ ਇਕ ਥਾਈ,
ਇਸ ਭਟਕਦੇ ਹੋਏ ਮਨ ਨੂੰ ਇੱਕ ਜਗ੍ਹਾ ਤੇ ਟਿਕਾਓ, ਫਿਰ ਕੀ ਹੋਵੇਗਾ? ਅੱਗੇ ਕਿਰਪਾ ਕਰ ਰਹੇ ਨੇ,
ਮਨ ਤਨ ਸੁਧ ਜਪਤ ਹਰ ਨਾਏ।
ਫਿਰ ਤੇਰਾ ਤਨ ਵੀ ਤੇ ਤੇਰਾ ਹਿਰਦਾ ਵੀ, ਭਾਵ ਦੋਵੇਂ ਸ਼ੁੱਧ ਹੋ ਜਾਣਗੇ। ਉਹ ਮੈਲ ਜਿਹੜੀ ਕਿਸੇ ਤੀਰਥ ਇਸ਼ਨਾਨ ਨਾਲ ਵੀ ਨਹੀਂ ਉਤਰੀ, ਕੋਟ ਤੀਰਥ ਮੱਜਨ ਇਸ਼ਨਾਨਾ, ਇਸ ਕਲਮੈ ਮੈਲ ਭਰੀਜੈ, ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ 20 ਵਾਰ ਤੀਰਥਾਂ ਦਾ ਇਸ਼ਨਾਨ ਕਰਨ ਗਏ, ਨਾ ਅੰਦਰ ਸ਼ੁੱਧ ਹੋਇਆ, ਨਾ ਮਨ ਨੂੰ ਟਿਕਾ ਮਿਲਿਆ। ਬਸ ਇੱਕ ਵਾਰ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆ ਗਏ ਤੇ ਗੁਰੂ ਅੰਗਦ ਦੇਵ ਜੀ ਦੀ ਸੰਗਤ, ਗੁਰੂ ਅੰਗਦ ਦੇਵ ਜੀ ਦਾ ਉਪਦੇਸ਼ ਰੂਪੀ ਜਲ, ਉਹਨਾਂ ਨੇ ਬਾਬਾ ਅਮਰਦਾਸ ਜੀ ਦਾ ਹਿਰਦਾ ਪਵਿੱਤਰ ਕਰ ਦਿੱਤਾ, ਅੰਦਰੋਂ ਸ਼ੁੱਧ ਹੋ ਗਏ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰ ਰਹੇ ਨੇ ਕਿ ਜਦੋਂ ਧਾਵਤ ਮਨ ਰੱਖੈ ਇੱਕ ਠਾਏ, ਭਟਕਦਾ ਹੋਇਆ ਦੌੜਦਾ ਮਨ ਇੱਕ ਜਗ੍ਹਾ ਤੇ ਟਿਕਾ ਲਈਏ, ਮਨ ਤਨ ਸ਼ੁੱਧ ਜਪਤ ਹਰ ਨਾਏ, ਪਰਮੇਸ਼ੁਰ ਦੇ ਨਾਮ ਨੂੰ ਜਪ ਕੇ ਸਾਡਾ ਮਨ ਵੀ, ਸਾਡਾ ਹਿਰਦਾ ਵੀ ਸ਼ੁੱਧ ਭਾਵ ਪਵਿੱਤਰ ਹੋ ਜਾਂਦਾ।
ਸਭ ਮਹਿ ਪੂਰ ਰਹੇ ਪਾਰ ਬ੍ਰਹਮ,
ਸਭ ਤੋਂ ਜਿਹੜਾ ਖਾਸ ਨੁਕਤਾ ਹੈ ਉਹ ਇਹ ਹੈ ਕਿ ਆਪਣੀ ਜ਼ਿੰਦਗੀ ਵਿੱਚ ਇਹ ਸਮਝੋ ਕਿ ਸਭ ਮੈਂ ਪੂਰ ਰਹੇ ਪਾਰ ਬ੍ਰਹਮ। ਪਾਰ ਬ੍ਰਹਮ ਪਰਮੇਸ਼ੁਰ ਸਾਰਿਆਂ ਦੇ ਵਿੱਚ ਰਮਿਆ ਹੋਇਆ, ਸਾਰਿਆਂ ਦੇ ਵਿੱਚ ਵਿਆਪਕ ਹੈ।
ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ,
ਪਾਤਸ਼ਾਹ ਕਹਿੰਦੇ ਬਾਕੀ ਤਾਂ ਫੋਕਟ ਧਰਮ ਨੇ, ਆਹ ਅਟਲ ਧਰਮ ਹੈ ਕਿ ਤੂੰ ਇਸ ਘੋਰ ਜਿਹੜਾ ਕਲਯੁਗੀ ਸਮਾਂ ਹੈ, ਤੇਰੀ ਜ਼ਿੰਦਗੀ ਦੇ ਵਿੱਚ ਕਲ ਕਲੇਸ਼ ਦਾ ਸਮਾਂ ਹੈ, ਇਹਦੇ ਵਿੱਚ ਪਰਮਾਤਮਾ ਦੀ ਕੀਰਤੀ ਨਾਲ ਜੁੜ ਜਾ, ਕਿਉਂਕਿ ਜਤ ਸੰਜਮ ਤੀਰਥ ਉਹਨਾਂ ਯੁੱਗਾਂ ਕਾ ਧਰਮ ਹੈ। ਕੱਲ ਮੈਂ ਕੀਰਤ ਹਰ ਨਾਮਾ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾਂ, ਇਹ ਸਾਰੇ ਕਰਮਾਂ ਦਾ ਸ਼੍ਰੋਮਣੀ ਕਰਮ ਹੈ ਤੇ ਸਾਰੇ ਧਰਮਾਂ ਦਾ ਸ਼੍ਰੋਮਣੀ ਧਰਮ ਹੈ, ਆਹ ਅਟਲ ਧਰਮ ਹੈ। ਤੇ ਜੇ ਤੂੰ ਵਰਤ ਰੱਖਣ ਵੱਲ, ਤੀਰਥ ਇਸ਼ਨਾਨ ਕਰਨ ਵੱਲ ਤੁਰ ਪਿਆ ਤੇ ਤੇਰੇ ਗੁਰੂ ਦਾ ਉਪਦੇਸ਼ ਹੈ ਕਿ ਉਹ ਧਰਮ ਨਿਫਲੀ, ਤੀਰਥ ਕਰੈ ਬ੍ਰਤ ਫੁੰਨ ਰੱਖੈ ਨੈ ਮਨੁਆ ਬਸ ਜਾਂਕੋ, ਨਿਫਲ ਧਰਮ ਤਾਹੇ ਤੁਮ ਮਾਨੋ ਸਾਚ ਕਹਿਤ ਮੈਂ ਜਾਗੋ। ਕਹਿੰਦੇ ਤੇਰੇ ਗੁਰੂ ਦਾ ਉਪਦੇਸ਼ ਹੈ ਕਿ ਇਹ ਧਰਮ ਨਿਫਲ ਨੇ, ਆਹ ਜਿਹੜੇ ਕਰਮ ਕਾਂਡ ਕਰਨੇ, ਵਿਖਾਵੇ ਵਾਲਾ, ਆਪਣੀ ਜ਼ਿੰਦਗੀ ਦੇ ਵਿੱਚ ਸਾਧਨਾਵਾਂ ਕਰਨੀਆਂ, ਵੀ ਗਿਣਤੀ ਵਾਚਕ ਮੈਂ ਇੰਨੇ ਤੀਰਥਾਂ ਤੇ ਨਹਾ ਲਿਆ, ਸਾਹਿਬ ਕਹਿੰਦੇ ਇੱਕ ਜਗ੍ਹਾ ਟਿਕ ਕੇ ਗੁਰੂ ਵਾਲਾ ਬਣ ਜਾ, ਕਿਉਂਕਿ ਜਿੱਥੇ ਵੀ ਤੇਰੇ ਗੁਰੂ ਦਾ ਉਪਦੇਸ਼ ਹੈ ਉੱਥੇ 68 ਤੀਰਥ ਆਪਣੇ ਆਪ ਹੀ ਆ ਜਾਂਦੇ ਨੇ। ਇਸ ਕਰਕੇ ਗਰੀਬ ਨਵਾਜ ਨੇ ਹਰੀ ਕੀਰਤੀ ਨਾਲ ਸਾਨੂੰ ਜੋੜਦਿਆਂ ਇਹਨੂੰ ਅਟਲ ਧਰਮ ਦੱਸਿਆ। ਗਰੀਬ ਨਵਾਜ ਦੇ ਬਚਨ ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ, ਹਰੀ ਦੀ ਕੀਰਤੀ ਕਰ, ਪ੍ਰਭੂ ਦੀਆਂ ਵਡਿਆਈਆਂ ਕਰਿਆ ਕਰ, ਮਾਲਕ ਦੇ ਗੁਣ ਗਾਇਆ ਕਰ, ਆਹ ਧਰਮ ਅਟਲ ਹੈ, ਇਹ ਟਲਦਾ ਨਹੀਂ, ਇਹ ਨਿਫਲ ਨਹੀਂ ਜਾਂਦਾ, ਇਹ ਫਲ ਦੇਣ ਵਾਲਾ ਹੈ। ਜੇ ਆਹ ਕਰਮ ਕਰੇਗਾ ਤੇ ਸੱਚਮੁੱਚ ਤੈਨੂੰ ਪ੍ਰਭੂ ਮਿਲਾਪ ਦਾ ਫਲ ਮਿਲੇਗਾ। ਜ਼ਿੰਦਗੀ ਦੇ ਵਿੱਚ ਜੇ ਅਟਲ ਧਰਮ ਕਮਾਉਣਾ ਤੇ ਫਿਰ ਕਰਮ ਕਾਂਡ ਛੱਡ ਕੇ ਵਹਿਮਾਂ ਭਰਮਾਂ ਤੋਂ ਉੱਪਰ ਉੱਠ ਕੇ ਪਰਮਾਤਮਾ ਦੀ ਕੀਰਤੀ ਕਰਿਆ ਕਰ। गुण गाया कर क्या कर ना हों जती सती नहीं पढ़िया मूर्ख मुगदा जन्म भया प्रणवत नानक तिनकी शरणा जिन तू नाही विसरिया। जप तप संजम धर्म ना कमाया सेवा साध न जानिया हर राया कहो नानक हम नीच करमा शरण परे की राखो शर्मा मालका। असी विखावे वाला जप तप कोई कर्म धर्म कोई साधना नहीं कीती असी तां तेरी शरण विच हाँ तेरी संगत विच हाँ तेरे उपदेश नाल जुड़े हाँ कृपा कर। और ये धर्म अटल है जेड़ा सदा मनुख दे नाल निभण वाला है सतगुरु कृपा करन। तीसरे गुरदेव धन धन गुरु अमरदास महाराज उन्हां दे ज्योति जोत समाउण गुरपुरब दे संबंध विच जो गुर इतिहासक विचारां अते शहीदां दे सरताज साहिब सतगुरु गुरु अर्जन देव महाराज जी दे इन्हां अमृतमई बचना दी विचार करदियां होईयां बेअंत प्रकार दियां भुल्लां तों खिमा कर देना सब दा धन्नवाद। कुटाणकोट शुकर साहिब सतगुरु गुरु ग्रंथ साहिब जी दा अकाल पुरख वाहिगुरु जी दा एक हाजरी परसों होर है कल नूं भाई साहिब भाई जसपाल वीर सिंह जी वो आप जी नूं कथा सरवण कराउणगे। आओ शब्द दियां संपूर्णता वालियां पावन पंक्तियां दा पाठ एक बार फिर सरवण करिए।
सब मह पूरा रहे पार ब्रह्म नानक हर कीर्तन कर अटल एहो धर्म वाहिगुरु जी का खालसा वाहिगुरु जी की फतेह।